सर जाए जो पक्का रोगी मिल लाए जे तन बाणी विसर जाए जो पक्का रोगी मिल लाए जे तन बाणी परमेश्वर का नाम भुल जावे उदा मन भी जलदा रहिंदा है तन भी जलदा रहिंदा मन भी अशांत है तन भी अशांत है क्योंकि गुरु की बाणी जो विसर गई गुरु का शुकराना जो विसर गया धन गुरु नानक पातशाह संसार नूं तारदे होए दीपालपुर जा पहुंचे इथों दे रहन वाले लोगों ने साहब जी नूं आराम लई कोई थां नहीं दिती। हाँ सोचिए जो आप अकाल पुरख वाहिगुरु का रूप आप नारायण कलाधार संसार विच आया है पर संसारियों ने रहन लई थां ही नहीं दी वैकुंठ दे सुखां नूं त्याग के दुखां दे भरे हुए संसार विच सुख वंडन लई आया पर शहर वासियां ने रहन नहीं दिता। धन गुरु नानक पातशाह जंगल बियाबान विच एक झुग्गी नजर आई आप उत्थे आन खड़ोते जिथे कदे कोई आदमी तां की पहुंचना है कदे कोई पंछी भी नहीं फड़किया कोई जानवर भी नहीं जांदा उत्थे आके खड़ोते हन ते एक फकीर नूं कह रहे हन भाई रात कट लईए तेरे पास। ए फकीर मंगता नहीं है कदी इसने भी दुनिया दे सुख वेखे सन बड़े दोस्त मित्रां दे झुरमुट लगे हुंदे सन मां बाप दा लाडला पुत्र सी धन दौलत की कोई कमी ना सी मां बाप सिर तो उठ गए कुसंगत पै गई ते कुसंगियां ने जो कुछ की जेड़े भी सुख सन वो सब नरक बना दिते। हुण जदों धन दौलत मुक जाए तो सारे साथ छड़ जांदे हैं। इहदे शरीर नूं कोड़ दा रोग हो गया। क्यों काम क्रोध काया को गल है, जो कंचन सुहागा टाल शरीर गलदा जांदा है। हुण घर दी नार भी कहन लगी, घर वाली भी कहन लगी, हुण तू घर विच रहण दे लायक नहीं, तैनू बाहर झुग्गी पा देंदे। इतना दुखी है ते उस दुखी नूं सुखी करन लई आप निरंकार धन गुरु नानक पातशाह इनू कह रहे हैं, क्यों भाई तेरे पास रात कट ली है ता इसते नेत्रां तो जल आ गया। आख्या मेरे पास तो मैं कई कई महीने मनुख वेख्या हो जाते हैं, मेरे पास तो कोई जानवर कोई परिंदा ही नहीं आ फड़कदा, आप आए हो जीव आया। धन गुरु नानक पातशाह इसकी हालत वेख के आप ये शुभ उपदेश दे रहे हैं। जय तन बाणी विसर जाए जो पक्का रोगी विल लाए, जय तन बाणी विसर जाए जो पक्का रोगी विल लाए, जय तन बाणी सोए, जय तन बाणी विसर जाए जो पक्का रोगी विल लाए, जय तन बाणी विसर जाए जो पक्का रोगी विल लाए, जय तन बाणी।
पक्का रोगी विल लाए, जय Thank you.
ਜਿਸ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਾਏ ਬੁਲਾਰ ਵਰਗਿਆਂ ਨੇ ਸਿਰ ਰੱਖਿਆ, ਦੌਲਤ ਖਾਨ ਵਰਗਿਆਂ ਨੇ ਸੀਸ ਝੁਕਾਇਆ, ਅੱਜ ਉਹ ਗੁਰੂ ਨਾਨਕ ਇੱਕ ਫਕੀਰ ਦੇ ਦੁਆਰੇ ਤੇ, ਇੱਕ ਕੋੜੀ ਦੇ ਦੁਆਰੇ ਤੇ ਕਹਿ ਰਿਹਾ, ਮੈਂ ਰਾਤ ਕੱਟ ਲਵਾਂ, ਇਸ ਦੇ ਨੇਤਰਾਂ ਤੋਂ ਜਲ ਆ ਗਿਆ, ਕਿਉਂਕਿ ਜਗਤ ਜਲੰਦੇ ਨੂੰ ਠਾਰਨ ਲਈ ਜੋ ਆਏ ਸਨ, ਪਰਉਪਕਾਰ ਕਰਨ ਲਈ ਜੋ ਆਏ ਸਨ, ਇਸ ਕੋੜੀ ਨੇ ਆਖਿਆ, ਮਹਾਰਾਜ ਮੇਰੇ ਪਾਸੋਂ ਤਾਂ ਜਾਨਵਰ ਵੀ ਨੱਸਦੇ ਹਨ, ਆਦਮੀ ਕਦੇ ਆਦਮੀ ਦੀ ਤਾਂ ਕਦੇ ਸੂਰਤ ਹੀ ਨਹੀਂ ਵੇਖੀ, ਆਪਨੇ ਬੜੀ ਕਿਰਪਾ ਕੀਤੀ ਹੈ ਜੋ ਦਰਸ਼ਨ ਦਿੱਤੇ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਸਾਰੀ ਰਾਤ ਅਕਾਲ ਪੁਰਖ ਦੇ ਰੰਗ ਵਿੱਚ ਬੈਠੇ ਰਹੇ ਤੇ ਕੋੜੀ ਰਾਤ ਨੂੰ ਹਾਏ ਹਾਏ ਕਰਕੇ ਵਿਲਪਦਾ ਰਿਹਾ। ਇਹ ਵਿਰਲਾਪ ਸੁਣ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਨ ਵਿੱਚ ਮਿਹਰ ਆਈ, ਕਿਉਂਕਿ ਆਪ ਮਿਹਰਾਂ ਦੇ ਦਾਤੇ ਸਨ, ਜੀ ਕੀਤਾ ਕਿ ਇਸ ਦਾ ਰੋਗ ਗਵਾ ਦੇਈਏ, ਸੁਖੀ ਹੋ ਜਾਵੇ। ਤਾਂ ਆਪਨੇ ਦਇਆ ਦੇ ਘਰ ਵਿੱਚ ਆ ਕੇ ਬੋਲੇ, ਹੇ ਫਕੀਰ, ਤੂੰ ਕਿਉਂ ਵਿਲਪਦਾ ਹੈ? ਫਕੀਰ ਦੀਆਂ ਭੁੱਬਾਂ ਨਿਕਲ ਗਈਆਂ, ਰੋ ਕੇ ਆਖਿਆ, ਹੇ ਮੇਰੇ ਘਰ ਆਏ ਮੇਰਾ ਦੇ ਸਾਈਂ, ਮੈਂ ਰੋਵਾਂ ਨਾ ਤੇ ਹੋਰ ਕੀ ਕਰਾਂ, ਵਿਲਪਾਂ ਨਾ ਤੇ ਕੀ ਕਰਾਂ? ਇੱਕ ਤਾਂ ਆਪਣਾ ਰੋਗ ਵੇਖ ਵੇਖ ਕੇ ਜੁੜਦਾ ਰਹਿੰਦਾ ਹਾਂ, ਦੂਜਾ ਆਪਣੇ ਸੁੱਖਾਂ ਨੂੰ ਯਾਦ ਕਰਦਾ ਹਾਂ। ਜਦੋਂ ਪਦਾਰਥ ਸਨ ਤਾਂ ਸਭ ਕੁਛ ਸੀ, ਉਹ ਸੁੱਖ ਕਿੱਥੇ ਚਲੇ ਗਏ? ਰੋਂਦਾ ਹਾਂ ਉਹਨਾਂ ਸਾਕਾਂ ਤੇ ਮਿੱਤਰਾਂ ਨੂੰ ਜੋ ਮੇਰੇ ਘਰ ਆ ਕੇ ਮੇਰੇ ਕੋਲ ਜੁੜ ਜੁੜ ਕੇ ਬੈਠਦੇ ਸਨ, ਪਰ ਮੈਂ ਰੋਗੀ ਹੋਇਆ, ਸਭ ਨੇ ਮੈਨੂੰ ਘਰੋਂ ਕੱਢ ਦਿੱਤਾ। ਰੋਂਦਾ ਹਾਂ ਕਿ ਹੁਣ ਮੈਂ ਐਸਾ ਬੁਰਾ ਹੋ ਗਿਆ ਹਾਂ ਕਿ ਨਗਰ ਵਿੱਚ ਮੈਨੂੰ ਕੋਈ ਨਹੀਂ ਰਹਿਣ ਦਿੰਦਾ, ਸੜਕ ਤੇ ਮੈਨੂੰ ਬਹਿਣ ਕੋਈ ਨਹੀਂ ਦਿੰਦਾ। ਵਿਲਪਦਾ ਹਾਂ ਕਿ ਕਦੇ ਮਨੁੱਖ ਜਾਨਵਰ ਵੀ ਇੱਥੇ ਕੋਈ ਫੇਰਾ ਨਹੀਂ ਪਾਉਂਦੇ, ਇਕੱਲ ਵੱਢ ਵੱਢ ਕੇ ਖਾਂਦੀ ਹੈ। ਹੇ ਸਾਈਂ ਦੇ ਸਵਾਰੇ, ਤੂੰ ਧਨ ਹੈ, ਤੂੰ ਮੇਰੇ ਤੇ ਦਇਆ ਆਈ ਹੈ, ਮੇਰੇ ਤੇ ਦਇਆ ਕੀਤੀ ਹੈ। ਇਕੱਲ ਜਗਤ ਵਿੱਚ ਸਭ ਤੋਂ ਵੱਡਾ ਦੁੱਖ ਹੈ, ਸਜ਼ਾ ਹੈ, ਇਕੱਲ ਸਭ ਵੱਡੇ ਨਰਕਾਂ ਦਾ ਨਰਕ ਹੈ। ਸਰੀਰ ਰੋਗੀ ਹੋਵੇ, ਘਰ ਦੇ ਸਾਰੇ ਆਸਰੇ ਟੁੱਟ ਜਾਣ, ਇਹ ਦੁੱਖ ਉਹੀ ਸਮਝ ਸਕਦਾ ਜਿਸ ਨੂੰ ਇਹ ਦੁੱਖ ਲੱਗਾ ਹੁੰਦਾ। ਇਸ ਕਰਕੇ ਮੇਰਾ ਮਨ ਬਾਰੰਬਾਰ ਤਪਦਾ ਹੈ, ਵਾਰ ਵਾਰ ਵਿਲਪਦਾ ਹੈ, ਮਨ ਸੜਦਾ ਹੈ, ਬੁੱਝਦਾ ਹੈ। ਮੈਂ ਜਾਣਦਾ ਹਾਂ ਕਿ ਮੇਰੇ ਲਈ ਤਪਣਾ, ਸੜਨਾ, ਕੁੜਨਾ, ਖੱਪਣਾ, ਇਹ ਰੋਇਆ ਕਿਸੇ ਅਰਥ ਨਹੀਂ, ਕਿਸੇ ਨੇ ਮੇਰੀ ਪੀੜ ਨੂੰ ਘੱਟ ਨਹੀਂ ਕਰ ਦੇਣਾ। ਪਰ ਕੀ ਕਰਾਂ, ਪੀੜ ਵੇਲੇ ਰੋਣਾ ਹੀ ਮਨ ਦਾ ਆਸਰਾ ਹੁੰਦਾ ਹੈ। ਇਸ ਵਿਕਾਰ ਲਈ ਸੜਨਾ, ਪੁੱਜਣਾ, ਕੁੜਨਾ ਮੇਰਾ ਸੁਭਾਅ ਹੀ ਬਣ ਗਿਆ। ਸਤਿਗੁਰੂ ਜੀ ਨੇ ਦਿਆਲਤਾ ਦੇ ਘਰ ਵਿੱਚ ਆ ਕੇ ਆਖਿਆ, ਬਹੁਤਾ ਬੋਲਣਾ, ਚਖਣਾ, ਖੱਪਣਾ ਹੀ ਹੁੰਦਾ ਹੈ, ਕਿਉਂਕਿ ਜਿਸ ਅੱਗੇ ਬੋਲਣਾ ਹੈ ਉਸ ਅੱਗੇ ਮਨੁੱਖ ਬੋਲਦਾ ਨਹੀਂ। ਇਕਾਗਰ ਚਿੱਤ ਹੋ ਕੇ ਅਰਦਾਸ ਕਰੇ ਤਾਂ ਬਿਨ ਬੋਲੇ ਸਭ ਕੁਛ ਜਾਣਦਾ, ਮਨ ਕਰਕੇ ਅਰਦਾਸ ਕੀਤੀ ਹੋਈ ਉਹ ਸੁਣਦਾ ਹੈ। ਉਸ ਤਰ੍ਹਾਂ ਬੋਲਦਾ ਬੇਅਰਥ ਹੈ ਜੋ ਮਨ ਕਰਕੇ ਅਰਦਾਸ ਨਹੀਂ ਕਰ ਰਿਹਾ। ਬਾਕੀ ਬੋਲਣਾ ਉਹ ਪੀੜਾ ਨੂੰ ਘਟਾ ਨਹੀਂ ਸਕਦਾ, ਪੀੜਾ ਨੂੰ ਵਧਾ ਸਕਦਾ। ਕੋੜੀ ਨੇ ਰੋ ਕੇ ਆਖਿਆ, ਫਿਰ ਮੈਂ ਕੀ ਕਰਾਂ, ਕਿਵੇਂ ਮੇਰਾ ਕਸ਼ਟ ਦੂਰ ਹੋਵੇ? ਤਾਂ ਹਜ਼ੂਰ ਕਹਿਣ ਲੱਗੇ, ਜਿਸ ਵਾਹਿਗੁਰੂ ਨੇ ਤੈਨੂੰ ਮਨੁੱਛਾ ਜਨਮ ਦਿੱਤਾ, ਤੇਰੇ ਅੰਗ, ਅੱਖ, ਕੰਨ, ਨੱਕ, ਮਿੱਠਾ ਬੋਲਣ ਲਈ ਜੀਭ ਦਿੱਤੀ ਹੈ, ਜਿਸ ਦੇ ਹੁਕਮ ਵਿੱਚ ਸਵਾਸ ਚੱਲ ਰਹੇ ਹਨ, ਤੂੰ ਜਗਤ ਵਿੱਚ ਰਹਿੰਦਿਆਂ ਵੀ ਉਸ ਦੀ ਯਾਦ ਰੱਖਦਾ ਤਾਂ ਅੱਜ ਇਹ ਦੁੱਖਾਂ ਦੇ ਪਹਾੜ ਤੇਰੇ 'ਤੇ ਕਦੇ ਨਾ ਟੁੱਟਦੇ। ਪਰ ਤੂੰ ਪਹਿਲਾਂ ਮਾਂ ਪਿਓ ਦੇ ਮੋਹ ਵਿੱਚ ਪੈ ਗਿਆ, ਫਿਰ ਇਸਤਰੀ ਦੇ ਪ੍ਰੀਤ ਵਿੱਚ ਪੈ ਗਿਓ, ਨਾਨਾ ਪ੍ਰਕਾਰ ਦੇ ਰਸਾਂ ਵਿੱਚ ਲੱਗ ਗਿਓ। ਉਹ ਬਾਣੀ ਜੋ ਰਚਨਹਾਰ ਨੇ ਕਹੀ ਸੀ ਉਸ ਨੂੰ ਤੂੰ ਬੁਲਾ ਦਿੱਤਾ, ਰੋਗਾਂ ਤੇ ਵਿਕਾਰਾਂ ਵਿੱਚ ਪੈ ਗਿਆ। ਵਿਕਾਰ ਕਾਲਖ ਹਨ ਤੇ ਦਾਗ ਲਾਉਂਦੇ ਹਨ, ਇਹ ਦਾਗ ਸਰੀਰਕ ਰੋਗ ਹਨ ਜੋ ਵਿਕਾਰਾਂ ਵਿੱਚ ਲੱਗ ਕੇ ਤੂੰ ਪੱਕਾ ਰੋਗੀ ਕੁਸ਼ਤੀ ਕੋੜੀ ਹੋ ਗਿਆ। ਜਦੋਂ ਤੂੰ ਮਰ ਕੇ ਅੱਗੇ ਜਾਵੇਂਗਾ ਉਸ ਵੇਲੇ ਉਹ ਦਾਗ ਵੀ ਤੇਰੇ ਮੂੰਹ ਤੇ ਲੱਗੇ ਹੋਣਗੇ। ਜਿਨ੍ਹਾਂ ਦਾਗਾਂ ਕਰਕੇ ਤੈਨੂੰ ਸੰਸਾਰ ਨੇ ਦੁਰਕਾਰਿਆ ਸੀ ਨਾ, ਇਸੇ ਤਰ੍ਹਾਂ ਜਦੋਂ ਤੂੰ ਦਰਗਾਹ ਵਿੱਚ ਜਾਵੇਂਗਾ ਤਾਂ ਤੈਨੂੰ ਕੋਈ ਨਹੀਂ ਬੈਠਣ ਦੇਵੇਗਾ। ਦਰਗਾਹ ਵਿੱਚ ਉਹਨਾਂ ਨੂੰ ਹੀ ਬੈਠਣ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਬਈ ਸਵਾਸ ਸਫਲ ਕੀਤੇ ਹਨ। ਇਹ ਵਾਕ ਸੁਣ ਕੇ ਕੋੜੀ ਕੰਬਿਆ। ਪੂਰੀ ਸੋਝੀ ਆਈ ਕਿ ਮੈਂ ਤਾਂ ਹੁਣ ਦੇ ਕਸ਼ਟ ਨੂੰ ਰੋ ਰਿਹਾ ਹਾਂ, ਅੱਗੇ ਜਾ ਕੇ ਮੇਰੀ ਰੂਹ ਜੋ ਕਲੰਕਿਤ ਹੋ ਗਈ ਹੈ, ਪਤਾ ਨਹੀਂ ਕੀ ਸਜ਼ਾ ਮਿਲੇਗੀ। ਪਸ਼ਚਾਤਾਪ ਦੇ ਘਰ ਵਿੱਚ ਆ ਕੇ ਰੋਇਆ ਤੇ ਧਰਤੀ ਤੇ ਸਿਰ ਰੱਖ ਕੇ ਬੋਲਿਆ, ਲੋਕ ਪਰਲੋਕ ਦੀ ਸੋਝੀ ਰੱਖਣ ਵਾਲੇ ਸਾਹਿਬ ਜੀ, ਮੈਂ ਹੁਣ ਡੁੱਬ ਗਿਆ ਹਾਂ, ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਊਠ ਖਲੋਏ ਰੋਗ। ਨੈਣਾ ਦੇ ਜਲ ਨਾਲ ਹਜ਼ੂਰ ਦੇ ਚਰਨ ਧੋ ਦਿੱਤੇ। ਸਾਹਿਬ ਜੀ ਨੇ ਆਖਿਆ, ਉਹ ਅਕਾਲ ਪੁਰਖ ਵਾਹਿਗੁਰੂ ਸਦਾ ਬਖਸ਼ਿੰਦ ਹੈ, ਨਿਰਾ ਪੁੰਨੀਆਂ ਦਾ ਦਾਤਾਰ ਨਹੀਂ, ਉਹ ਸਰਬ ਦਾ ਦਾਤਾਰ ਹੈ। ਜੇ ਕੋਈ ਦੀਨ ਨਿਮਾਣਾ ਹੋ ਕੇ ਉਹਦੇ ਦਰ ਤੇ ਟੈ ਪਵੇ, ਬਖਸ਼ਣ ਵਿੱਚ ਦੇਰੀ ਨਹੀਂ ਲਾਉਂਦਾ। ਪਰਮੇਸ਼ਰ ਦੇ ਨਾਮ ਜਪਣ ਨਾਲ ਤਨ ਦੇ ਰੋਗ ਵੀ ਤੇ ਮਨ ਦੇ ਰੋਗਾਂ ਦੀ ਵੀ ਨਿਵਿਰਤੀ ਹੁੰਦੀ ਹੈ। ਤਨ ਦੇ ਰੋਗ ਨੂੰ ਦੂਰ ਕਰਕੇ ਅੱਗੋਂ ਲਈ ਸੇਵਾ ਸਿਮਰਨ ਪਰਉਪਕਾਰ ਵਿੱਚ, ਪਰਉਪਕਾਰ ਦਾ ਮਾਰਗ ਗੁਰੂ ਨਾਨਕ ਨੇ ਦੱਸਿਆ ਤੇ ਉਸ ਰੋਗੀ ਦਾ ਲੋਕ ਪਰਲੋਕ ਸਵਾਰ ਦਿੱਤਾ। ਤੋ ਇਹ ਜੋ ਪ੍ਰਸੰਗ ਹੈ, ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਨੇ ਬੜੇ ਸੁੰਦਰ ਢੰਗ ਨਾਲ ਸ਼ਬਦ ਦੇ ਰੂਪ ਵਿੱਚ, ਜਿਸ ਤਰ੍ਹਾਂ ਸਾਹਿਬ ਜੀ ਨੇ ਸ਼ਬਦ ਉਚਾਰਿਆ ਸੀ, ਆਪ ਭਾਈ ਸਾਹਿਬ ਜੀ ਦੀਆਂ ਰਚਨਾ ਪੜ੍ਹ ਕੇ ਵੇਖ ਲਓ, ਜਿਤਨੀਆਂ ਵੀ ਆਪਨੇ ਕਵਿਤਾਵਾਂ ਲਿਖੀਆਂ ਹਨ, ਕਥਾਵਾਂ ਲਿਖੀਆਂ ਹਨ, ਆਪ ਦੀ ਲੇਖਣੀ ਵਿੱਚ ਕੋਈ ਅੰਮ੍ਰਿਤ ਹੈ, ਕੋਈ ਬਖਸ਼ਿਸ਼ ਹੈ ਇਲਾਹੀ। ਜੋ ਕੁਝ ਵੀ ਆਪਨੇ ਕਵਿਤਾਵਾਂ ਲਿਖੀਆਂ ਉਹ ਵੀ ਇੱਕ ਸ਼ਬਦ ਦਾ ਸਰੂਪ ਨੇ, ਉਹ ਵੀ ਸ਼ਬਦ ਦੁਆਰਾ ਸ਼ਬਦ ਦੀ ਯਾਦ ਦਿਲਾਉਂਦੀਆਂ ਹਨ। ਆਪ ਦੀਆਂ ਰਚਨਾਵਾਂ ਪੜ੍ਹ ਕੇ ਵੇਖੀਏ ਤਾਂ ਇਉਂ ਮਾਲੂਮ ਹੁੰਦਾ ਹੈ ਜਿਵੇਂ ਗੁਰੂ ਕਾ ਸ਼ਬਦ ਹੀ ਪੜ੍ਹਦੇ। ਤੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜੋ ਕੁਝ ਉਸ ਰੋਗੀ ਦੀ ਹਾਲਤ ਵੇਖੀ ਸੀ ਨਾ, ਇਹ ਸ਼ਬਦ ਉਚਾਰਨ ਕਰ ਦਿੱਤਾ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖੱਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਤੇ ਇਹ ਕਿਵੇਂ ਸੁਖੀ ਹੋ ਸਕਦਾ? ਆਖਿਆ ਇਹ ਸੁਖੀ ਹੋ ਸਕਦਾ ਨਾਮ ਜਪ ਕੇ। ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਜੈ ਤਨ ਤੁਕਾਂ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ, ਕਰਮ ਮਿਲੇ ਆਖਣ ਤੇਰਾ ਨਾਮ, ਜਿੱਤ ਲੱਗ ਤਰਨਾ ਹੋਰ ਨਹੀਂ ਥੋ। ਆਖਿਆ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਤਹਿਪ, ਉਸਦਾ ਨਾਮ ਜਪ, ਉਸਦਾ ਸਿਮਰਨ ਕਰ ਤੇ ਫਿਰ ਇਹ ਦਾਗ ਹਟ ਜਾਣ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹਾ, ਤੇ ਇਹ ਮੈਲ ਕਿਵੇਂ ਉਤਰਦੀ ਹੈ? ਆਖਿਆ ਗੁਣ ਗਾਵਤ ਤੇਰੀ ਉਤਰਸ ਮੈਲ, ਤੂੰ ਗੁਣ ਗਾ ਮਾਲਕ ਦੇ, ਮਾਲਕ ਦੀ ਸਿਫਤ ਸਲਾਹ ਕਰੇਗਾ। ਗੁਣ ਗਾਵਤ ਤੇਰੀ ਉਤਰਸ ਮੈਲ, ਬਿਨਸ ਜਾਏ ਹੋਮੈ ਬਿਖ ਫੈਲ, ਇਸ ਲਈ ਕਰਮ ਮਿਲੇ ਆਖਣ ਤੇਰਾ ਨਾਮ। ਤੂੰ ਉਹਦਾ ਨਾਮ ਜਪ, ਉਸਦੀ ਸਿਫਤ ਸਲਾਹ ਕਰੇਗਾ, ਤੇਰੇ ਗੁਨਾਹ ਬਖਸ਼ੇ ਜਾਣਗੇ।
ਕਰਮ ਮਿਲੇ
लग जित लग तरना होर नहीं था। जे को डूबे फिर हो बेसार, नानक साचा सर्बदातार। आखिया इस तरह गुरु दे चरणा में टह के अपने गुनाह बख्शा के लेखे कते ना छोटी है खिन खिन भूलन हार, बख्शन हार बख्श लै नानक पार उतार। भाई शाह वीर सिंह जी ने भी लिखे कि किवें गुरु दे चरणा में पुकार के बेनती करनी है। आख्या तार बाबा नानक मैनू कोरड़ू नू तार लै, मार बाबा नानक मेरी चिंदड़ी नू मार लै, मेरी होमे नू मार के अपने चरना नाल मैनू जोड़ लै। दान बाबा नानक मैनू सिमरन दा दान दे, मान बाबा नानक मैनू चरना दा मान दे, तेरे चरना विच जुड़िया रहा। दे बाबा नानक जी दान मैनू दान दे, तुठ बाबा नानक प्रसन्न हो, तुठ बाबा नानक मैनू आत्मा दा दान दे, मेरी आत्मा तेरे चरणा विच जुड़ी रहे। जै तन बाणी विसर जाए जो पक्का रोगी मिल लाए, जै तन बाणी विसर जाए जो पक्का।